ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਭਿਰਮ ਕਾ ਅਠੇ ਪਹਿਰ ਲਗਨ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਪਿਆਰੇ ਪਿਰੀ ਪਰਮਾਤਮਾ ਦਾ ਪ੍ਰੇਮ ਅੱਠੇ ਪਹਿਰ ਲੱਗਿਆ ਹੀ ਰਹਿੰਦਾ। ਆਪਣੇ ਮਨਾਂ ਵਿੱਚ ਤਾਂ ਹਟ ਜਾਂਦਾ ਨਾ, ਕਦੇ ਹਟ ਗਿਆ, ਕਦੇ ਫਿਰ ਲੱਗ ਗਿਆ, ਕਦੇ ਕਈ ਕਈ ਦਿਨ ਨਹੀਂ ਲੱਗਦਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਪ੍ਰੇਮ ਹੈ ਅੱਠੇ ਪਹਿਰ ਪਿਆਰ ਜਿਹੜਾ ਬਣਨਾ, ਇਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਬਣਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਪਿਆਰ ਅੱਠੇ ਪਹਿਰ ਬਣਾਉਂਦੇ ਨੇ, ਗੁਰਸਿੱਖ ਤੇ ਕਿਰਪਾ ਕਰਦੇ ਨੇ। ਜਨ ਨਾਨਕ ਕਿਰਪਾ ਤਾਰ ਪ੍ਰਭ ਸਤਿਗੁਰ ਸੁਖ ਵਸੰਨ। ਕਹਿੰਦੇ ਮੈਂ ਸੇਵਕ ਉੱਤੇ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਨਾ, ਤਾਂ ਵਾਹਿਗੁਰੂ ਦੇ ਸੁੱਖ ਵਿੱਚ ਵਸ ਗਿਆ। ਸੁੱਖ ਮੇਰੇ ਹਿਰਦੇ ਚ ਵਸ ਗਿਆ, ਮੈਂ ਸੁੱਖ ਦੇ ਵਿੱਚ ਲੀਨ ਹੋ ਗਿਆ, ਮੈਂ ਆਤਮਕ ਆਨੰਦ ਵਿੱਚ ਲੀਨ ਹੋ ਗਿਆ। ਜਦੋਂ ਆਤਮਕ ਆਨੰਦ ਅੰਦਰ ਹੋਵੇ ਤਾਂ ਤੜਫੂੰ ਤੜਫੂੰ ਨਹੀਂ ਕਰਦਾ, ਬੰਦਾ ਭਟਕਦਾ ਨਹੀਂ ਫਿਰਦਾ, ਸ਼ਾਂਤੀ ਨਾਲ ਬੈਠਦਾ। ਬਾਹਰਲੇ ਪਦਾਰਥਾਂ ਕਰਕੇ ਫਿਰ ਕਦੇ ਭਟਕਣਾ ਹੀ ਨਹੀਂ ਹੁੰਦੀ। ਉਹਨੂੰ ਰੋਟੀ ਅੱਧੀ ਮਿਲ ਗਈ ਤਾਂ ਵੀ ਠੀਕ ਹੈ, ਕੱਪੜਾ ਮਿਲਿਆ ਨਾ ਮਿਲਿਆ ਤਾਂ ਵੀ ਠੀਕ ਹੈ, ਕਿਸੇ ਨੇ ਮਾਣ ਇੱਜਤ ਦਿੱਤਾ ਨਾ। ਉਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸਨੇਹ ਵੱਲ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨਾ ਨਹਿ ਨਿੰਦਿਆ ਨਹਿ, ਉਸ ਤੋਂ ਜਾ ਕੇ ਲੋਹ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਉਹ ਇਹੋ ਜਿਹੀ ਅਵਸਥਾ ਚਲਿਆ ਜਾਂਦਾ, ਕਿਉਂਕਿ ਆਤਮਕ ਆਨੰਦ ਅੰਦਰ ਬਣਿਆ ਹੋਇਆ, ਸ਼ਾਂਤੀ ਅੰਦਰ। ਤੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਨਹੀਂ, ਆਨੰਦ ਨਹੀਂ, ਉਹ ਬਾਹਰੋਂ ਦੇਖਣ ਨੂੰ ਲੱਗਦੇ ਨੇ ਅੰਤਰ ਚਿੰਤਾ, ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਅੰਦਰ ਚਿੰਤਾ ਚਿੰਬੜੀ ਹੋਈ ਹੈ, ਨੈਣਾਂ ਨਾਲ ਦੇਖਣ ਨੂੰ ਐਂ ਲੱਗਦੇ ਬੜਾ ਸੁਖੀ ਆਦਮੀ ਹੈ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਹੱਲਾ ਚੌਥਾ, ਜਿਨੇ ਅੰਦਰ ਪ੍ਰੀਤ ਭਿਰਮ ਕੇ ਜਿਉਂ ਬੋਲਣ ਤੇ ਵੈਸੋ ਹਨ। ਜਿਨ੍ਹਾਂ ਦੇ ਅੰਦਰ ਪਿਆਰੇ ਪੀਰੀ ਪਤੀ ਪਰਮਾਤਮਾ ਦੀ ਪ੍ਰੀਤੀ ਬਣ ਗਈ ਨਾ ਅੱਠੇ ਪਹਿਰ, ਉਹ ਜਿਸ ਤਰ੍ਹਾਂ ਵੀ ਬੋਲਣ ਉਸੇ ਤਰ੍ਹਾਂ ਹੀ ਸੋਭਦੇ ਨੇ। ਕਈ ਵਾਰ ਆਪਾਂ ਕਹਿੰਦੇ ਫਲਾਨੇ ਨੇ, ਮਹਾਤਮਾ ਨੇ ਆਹ ਗੱਲ ਬੋਲਤੀ, ਉਹ ਗਲਤ ਗੱਲ ਹੈ ਨਾ। ਜਦੋਂ ਪਰਮੇਸ਼ਰ ਨੂੰ ਜੀਵ ਪ੍ਰਵਾਨ ਹੋ ਜਾਂਦਾ ਨਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਉਹ ਜੋ ਮਰਜ਼ੀ ਬੋਲੀ ਜਾਣ, ਉਹ ਵਾਹਿਗੁਰੂ ਕਹਿੰਦਾ ਤੇਰਾ ਤਾਂ ਠੀਕ ਹੀ ਠੀਕ ਹੈ ਭਗਤਾ। ਉਹ ਕੋਈ ਵੀ ਕਿਰਿਆ ਕਰਨ, ਸੰਸਾਰ ਕਹਿੰਦਾ, ਬਾਬਾ ਬੁੱਢਾ ਜੀ ਨੂੰ ਕਹਿੰਦੇ ਹੁਣ ਬਾਬਾ ਜੀ ਉੱਠਦੇ ਹੀ ਨਹੀਂ, ਹੁਣ ਨਹਾਉਂਦੇ ਨਹੀਂ, ਬਾਬਾ ਜੀ ਹੁਣ ਐਂ ਨਹੀਂ ਕਰਦੇ, ਜਦੋਂ ਰੰਗੇ ਗਏ ਅੰਦਰੋਂ ਬ੍ਰਹਮ ਗਿਆਨ ਚਲੇ ਗਏ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਵਿੱਚ ਜਿਹੜਾ ਬੰਦਾ ਰੰਗਿਆ ਜਾਂਦਾ ਨਾ, ਉਹਨੂੰ ਹੁਣ ਕਿਰਿਆ ਦੀ ਲੋੜ ਨਹੀਂ, ਕਿਉਂਕਿ ਫਲ ਕਾਰਨ ਫੁੱਲ ਹੀ ਬੰਦਰਾ ਹੈ। ਇਸ ਕਰਕੇ ਜਦੋਂ ਗਿਆਨ ਹੈ ਕਾਰਨ ਕਰਮ ਅਭਿਆਸ, ਜਦੋਂ ਗਿਆਨ ਆਪਾਂ ਲੈਣਾ ਹੁੰਦਾ ਤਾਂ ਕਰਮ ਅਭਿਆਸ ਕਰਨਾ ਪੈਂਦਾ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ, ਫਿਰ ਕਰਮ ਦੀ ਲੋੜ ਨਹੀਂ ਪੈਂਦੀ ਬਾਅਦ ਦੇ ਵਿੱਚ। ਸੰਸਾਰ ਦੇ ਲੋਕ ਬ੍ਰਹਮ ਗਿਆਨੀਆਂ ਨੂੰ ਵੀ ਦੇਖਦੇ ਨੇ, ਇਹ ਉੱਠਿਆ ਨਹੀਂ, ਇਹ ਨਹਾਤਾ ਨਹੀਂ, ਇਹਨੇ ਐਂ ਨਹੀਂ ਕੀਤਾ। ਉਹ ਤੁਹਾਡੀਆਂ ਪਹਿਲੀਆਂ ਕਲਾਸਾਂ ਨੇ, ਉਹ MA PhD ਚਲਿਆ ਗਿਆ, ਤੁਸੀਂ ਉਹਦੀ ਰੀਸ ਕਿਉਂ ਕਰਦੇ ਹੋ? ਹੁਣ ਜੇ ਛੋਟਾ ਬੱਚਾ ਕਹੇ ਇਹ ਗੱਲ ਕਿ ਮੇਰਾ ਪਿਤਾ ਤਾਂ ਨੌਕਰੀ ਕਰਦਾ ਪਰ ਇਹ ਤਾਂ ਸਕੂਲ ਦੀ ਵਰਦੀ ਨਹੀਂ ਪਾਉਂਦਾ, ਸਕੂਲ ਦੀ ਵਰਦੀ ਤਾਂ ਛੋਟੇ ਹੁੰਦੇ ਨੂੰ ਲੱਗਦੀ, ਟਾਈ ਲਾ, ਵਰਦੀ ਪਾ, ਸਵੇਰੇ ਜਾ, ਵੱਡੀਆਂ ਨੌਕਰੀਆਂ ਵਿੱਚ ਜਾ ਕੇ ਤਾਂ ਬਹੁਤ ਥੋੜ੍ਹਾ ਹੀ ਸਮਾਂ ਜਾਣਾ ਪੈਂਦਾ। ਸੋ ਇਸ ਕਰਕੇ ਜਦੋਂ ਬ੍ਰਹਮ ਗਿਆਨ ਵਿੱਚ ਚਲਿਆ ਜਾਂਦਾ ਜੀਵ, ਉਦੋਂ ਉਹਦੀ ਕਿਰਿਆ ਪਰਮੇਸ਼ਰ ਨੂੰ ਭਾਉਂਦੀ, ਪ੍ਰਵਾਨਨੀਕ ਹੈ ਸਭ ਕੁਛ, ਉਹਦੇ ਦਰ ਦੇ ਉੱਤੇ ਜਿਹੜੇ ਪ੍ਰਵਾਨ ਹੋਏ ਨੇ ਉਹਦਾ ਸਾਰਾ ਕੁਝ ਹੀ ਉਹਨਾਂ ਨੂੰ ਪ੍ਰਵਾਨ ਹੈ। ਸੋ ਜਿਵੇਂ ਭਾਈ ਹਿੰਦਾਲੀਆ ਸਿੱਖ ਨੇ ਆਟਾ ਗੁੰਦੇ ਹੋਏ ਨੇ, ਪਿੱਛੇ ਨੂੰ ਹੱਥ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਨੂੰ ਆਏ, ਲੰਗਰ 'ਚ ਮੱਥਾ ਟੇਕ ਦਿੱਤਾ। ਉਸ ਵਕਤ ਮਹਾਰਾਜ ਕਹਿੰਦੇ ਤੇਰੀ ਕੋਲ ਹੰਦਾਲੀਆ ਹੀ ਮੱਥਾ ਟੇਕਿਆ ਕਰੇਗੀ, ਉਹਦਾ ਉਹੀ ਪ੍ਰਵਾਨ ਕਰ ਲਿਆ ਪਿੱਛੇ ਨੂੰ ਹੱਥ ਕਰਕੇ। ਨਹੀਂ ਤਾਂ ਆਪਾਂ ਕਹੀਏ ਵੀ ਪਿੱਛੇ ਨੂੰ ਹੱਥ ਕਰਕੇ ਮੱਥਾ ਕਿਉਂ ਟੇਕਿਆ, ਕਿਉਂਕਿ ਉਹਦੇ ਆਟੇ ਨਾਲ ਹੱਥ ਲਿਬੜੇ ਸੀ, ਉਹਨੇ ਸੋਚਿਆ ਕਿਤੇ ਆਟੇ ਨੂੰ ਕਿਰਕ ਲੱਗ ਗਈ ਤਾਂ ਸੰਗਤ ਦੇ ਮੂੰਹ 'ਚ ਕਿਰਕ ਨਾ ਆ ਜਾਵੇ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਿਹੜੀ ਗੱਲ ਕਰਦੇ ਨੇ ਉਹ ਉਸੇ ਤਰ੍ਹਾਂ ਹੀ ਉਹਨੂੰ ਭਾ ਜਾਂਦੀ ਵੀ ਠੀਕ ਹੈ। ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰੰਨ। ਹੁਣ ਮਹਾਰਾਜ ਕਥਨ ਕਰਦੇ ਚੌਥੇ ਪਾਤਸ਼ਾਹ ਵੀ ਉਹਨਾਂ ਦੀ ਦਸ਼ਾ ਨੂੰ ਉਹ ਵਾਹਿਗੁਰੂ ਆਪ ਹੀ ਜਾਣਦਾ, ਉਹਨੂੰ ਪਤਾ ਕਿ ਅੰਦਰੋਂ ਠੀਕ ਹੈ। ਜਿਵੇਂ ਦਸਵੇਂ ਪਾਤਸ਼ਾਹ ਕੋਲ ਮਾਤਾ ਨੇ ਆ ਕੇ ਕਿਹਾ ਸੀ, ਹੇ ਮਹਾਰਾਜ ਤੂੰ ਪਾਪੀ ਮੈਂ ਬਖਸ਼ਣਹਾਰ, ਕਈ ਅੱਖਰ ਪੁੱਠੇ ਸਿੱਧੇ ਬੋਲੇ। ਮਹਾਰਾਜ ਹੱਸੀ ਗਏ, ਲਾਗੇ ਸਿੰਘ ਖੜੇ ਸੀ, ਉਹਨਾਂ ਨੂੰ ਗੁੱਸਾ ਆਵੇ ਮਹਾਰਾਜ ਨੂੰ ਪੁੱਠਾ ਬੋਲਦੀ ਮਾਈ। ਸਤਿਗੁਰੂ ਕਹਿੰਦੇ ਨਾ, ਇਸ਼ਾਰਾ ਕਰਤਾ ਹੱਥ ਦਾ, ਮਾਈ ਨੂੰ ਬੋਲੀ ਜਾਣ ਦਿਓ। ਕਹਿੰਦੇ ਅੰਦਰੋਂ ਠੀਕ ਬੋਲਦੀ ਆ, ਉਹ ਬਾਹਰੋਂ ਹੀ ਨਹੀਂ ਠੀਕ ਨਿਕਲ ਰਿਹਾ। ਅਕਾਲ ਪੁਰਖ ਵਾਹਿਗੁਰੂ ਆਪਣੇ ਹਿਰਦੇ ਦੇ ਅੰਦਰ ਬੈਠੇ ਹੋਏ ਸਾਡੇ ਦਿਲ ਦੀ ਅੰਦਰਲੀ ਭਾਵਨਾ ਨੂੰ ਜਾਣਦੇ ਨੇ ਕਿ ਇਹ ਫਿਜ਼ੀਕਲੀ ਤੌਰ ਦੇ ਉੱਤੇ ਕੋਈ ਗੱਲ ਨੂੰ ਨਹੀਂ ਠੀਕ ਕਰ ਪਾ ਰਿਹਾ, ਪਰ ਅੰਦਰੋਂ ਇਹਦੀ ਭਾਵਨਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਮਹਾਰਾਜ ਸਾਡੀ ਅੰਦਰਲੀ ਭਾਵਨਾ ਨੂੰ ਦੇਖਦੇ ਨੇ ਬਸ, ਵੀ ਕਿੰਨੀ ਮੇਰੇ ਉੱਤੇ ਭਾਵਨਾ ਕਰਦਾ, ਬਾਹਰਲੀ ਕਿਰਿਆ ਨੂੰ ਤਾਂ ਦੇਖਦੇ ਹੀ ਨਹੀਂ ਉਹ। ਸੋ ਜਿਵੇਂ ਇਸੇ ਪ੍ਰਕਾਰ ਕੋਈ ਬੰਦਾ ਬੈਠਾ ਭੇਡਾਂ ਦੀ ਉਹਨਾਂ ਦਾ ਕੰਬਲ ਬੁਣ ਰਿਹਾ ਸੀ, ਈਸਾ ਜੀ ਤੁਰੇ ਜਾਂਦੇ ਕਹਿਣ ਲੱਗੇ ਕੀ ਕਰ ਰਿਹਾ, ਕਹਿੰਦੇ ਖੁਦਾ ਲਈ ਕੰਬਲ ਬੁਣ ਰਿਹਾ। ਹੁਣ ਇਹ ਤਾਂ ਆਪਣੇ ਹਿਸਾਬ ਨਾਲ ਬੋਲੇ, ਕਹਿੰਦੇ ਖੁਦਾ ਨੂੰ ਕਿਹੜਾ ਠੰਡ ਲੱਗਦੀ ਹੈ ਜਿਹੜਾ ਉਹਦੇ ਵਾਸਤੇ ਤੂੰ ਕੰਬਲ ਬਣਾ ਰਿਹਾ। ਉਹ ਬੰਦੇ ਦੀ ਭਾਵਨਾ ਅੰਦਰੋਂ ਸੀ ਉਹ ਟੁੱਟ ਗਈ, ਉਹਨੇ ਕੰਬਲ ਉੱਥੇ ਹੀ ਰੱਖਦਾ। ਅੱਛਾ ਜੇ ਖੁਦਾ ਨੂੰ ਠੰਡ ਨਹੀਂ ਲੱਗਦੀ ਫਿਰ ਕਾਹਦੇ ਲਈ ਕੰਬਲ ਬਣਾਉਣਾ। ਜਦੋਂ ਥੋੜ੍ਹੀ ਜਿਹੀ ਅੱਗੇ ਗਏ, ਪਰਮੇਸ਼ਰ ਨੇ ਦਰਸ਼ਨ ਦਿੱਤੇ, ਆਕਾਸ਼ਬਾਣੀ ਹੋਈ, ਪ੍ਰਕਾਸ਼ ਹੋਇਆ, ਈਸਾ ਕਹਿੰਦੇ ਹਾਂਜੀ ਤੈਨੂੰ ਤੋੜਨ ਲਈ ਭੇਜਿਆ ਕਿ ਜੋੜਨ ਲਈ ਭੇਜੇ? ਕਹਿੰਦੇ ਮਹਾਰਾਜ ਜੋੜਨ ਲਈ। ਕਹਿੰਦੇ ਉਹ ਬੰਦਾ ਕੰਬਲ ਦੇ ਰਾਹੀਂ ਮੇਰੇ ਨਾਲ ਜੁੜਿਆ ਹੋਇਆ ਸੀ, ਅੰਦਰੋਂ ਤਾਂ ਉਹਦਾ ਸੁਰਤ ਮੇਰੇ ਵਿੱਚ ਸੀ ਨਾ, ਕੰਬਲ ਦੀ ਤਾਂ ਭਾਵੇਂ ਲੋੜ ਨਹੀਂ, ਪਰ ਜੇ ਮੇਰਾ ਪਿਆਰਾ ਚਾਹੇ ਕਿ ਮੈਨੂੰ ਠੰਡ ਲੱਗੇ ਤਾਂ ਮੈਨੂੰ ਲੱਗਦੀ ਹੈ, ਮੈਂ ਫਿਰ ਕੰਬਲ ਵੀ ਲੈ ਲੈਂਦਾ ਉਹਨੂੰ ਖੁਸ਼ ਕਰਨ ਵਾਸਤੇ। ਜੇ ਮੇਰਾ ਪਿਆਰਾ ਕੋਈ ਕਹੇ ਕਿ ਰੱਬ ਜੀ ਤੇਰੇ ਲਈ ਮੈਂ ਖਾਣਾ ਤਿਆਰ ਕੀਤਾ, ਭੋਜਨ ਬਣਾਇਆ ਅਤੇ ਤੁਸੀਂ ਛਕੋ, ਮੈਂ ਮੇਰੀ ਸ਼ਰਧਾ, ਕਹਿੰਦੇ ਫਿਰ ਮੈਨੂੰ ਭੁੱਖ ਲੱਗ ਜਾਂਦੀ ਹੈ ਕਿਉਂਕਿ ਮੇਰਾ ਪਿਆਰਾ ਕਹਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰੰਨ। ਜਿਸ ਪਿਆਰੇ ਪੀਰੀ ਨੇ ਆਪਣੀ ਪ੍ਰੀਤੀ ਉਹਨਾਂ ਗੁਰਮੁਖਾਂ ਦੇ ਮਨ 'ਚ ਲਗਾਈ ਹੋਈ ਆ, ਉਹਨਾਂ ਦੇ ਅੰਦਰ ਦੀ ਦਸ਼ਾ ਨੂੰ ਵਾਹਿਗੁਰੂ ਹੀ ਜਾਣਦਾ। ਬਸ ਆਪਾਂ ਨਹੀਂ ਜਾਣ ਸਕਦੇ ਉਹ ਦਸ਼ਾ ਦੇ ਤਾਂ ਹੀ। ਪੌੜੀ ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਾਹੀ, ਤੂੰ ਕਰ ਹੈ ਸੋ ਸੱਚੇ ਭਲਾ ਹੈ ਗੁਰ ਸ਼ਬਦ ਬੁਝਾਹੀ। ਹੇ ਕਰਤੇ ਪੁਰਖ ਤੂੰ ਆਪ ਭੁੱਲ ਹੈ, ਭੁੱਲਣ ਵਿੱਚ ਨਹੀਂ ਆਉਂਦਾ। ਹੇ ਸੱਚੇ ਵਾਹਿਗੁਰੂ ਜੋ ਤੂੰ ਕਰਦਾ ਉਹ ਭਲਾ ਹੀ ਕਰਦਾ। ਗੁਰਾਂ ਨੇ ਸ਼ਬਦ ਦੇ ਕੇ ਗੱਲ ਮੈਨੂੰ ਸਮਝਾਈ ਹੈ, ਸ਼ਬਦ ਦੇ ਦੁਆਰਾ ਸਮਝਾਈ ਹੈ ਕਿ ਵਾਹਿਗੁਰੂ ਜੋ ਕਰਦਾ ਉਹਨੂੰ ਭਾਣੇ 'ਚ ਰਹਿਣਾ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ। ਕਈ ਕਹਿਣਗੇ ਆਹ ਨਹੀਂ ਠੀਕ ਹੋਇਆ ਮੇਰੇ, ਐਂ ਹੋ ਗਿਆ, ਦੁੱਖ ਆ ਗਿਆ, ਭਾਣਾ ਮੰਨਣ ਵੀ ਤਾਂ ਕਿਹਾ ਨਾ। ਨਾਮ ਜਪਣਾ, ਸੇਵਾ ਕਰਨੀ, ਦਸਵੰਧ ਕੱਢਣਾ ਸਾਰਿਆਂ ਨਾਲੋਂ ਠੀਕ ਹੈ, ਪਰ ਸਭ ਤੋਂ ਉੱਪਰ ਜਿਹੜੀ ਗੁਰਸਿੱਖਾਂ ਕੋਲ ਰਹੁ ਰੀਤੀ ਬਖਸ਼ਿਸ਼ ਕੀਤੀ ਹੈ ਭਾਣਾ। ਭਾਣੇ ਵਿੱਚ ਅੰਮ੍ਰਿਤ ਹੈ, ਭਾਣਾ ਕਿਸੇ ਮਨਾਏ ਦਾ, ਭਾਣਾ ਜਿਨ੍ਹਾਂ ਨੇ ਮੰਨਿਆ ਨਾ ਉਹਨਾਂ ਨੂੰ ਪਤਾ ਕਿ ਭਾਣਾ ਸਭ ਤੋਂ ਵੱਡੀ ਬਖਸ਼ਿਸ਼ ਹੈ ਜਿਨ੍ਹਾਂ ਨੇ ਉਹਦੇ ਭਾਣੇ ਨੂੰ ਮੰਨਿਆ। ਭਾਣਾ ਇਹ ਨਹੀਂ ਹੁੰਦਾ ਕਿ ਕਿਸੇ ਦਾ ਕੋਈ ਚੜ੍ਹਾਈ ਕਰ ਗਿਆ ਉਹਨੂੰ ਭਾਣਾ ਕਹਿੰਦੇ, ਨਹੀਂ। ਗੁਰਪੂਰੇ ਨੂੰ ਕੀ ਭਾਉਣਾ, ਕੀ ਭਾਉਂਦਾ ਉਹਨੂੰ? ਗੁਰਸਿੱਖ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਨਾਮ ਜਪੇ, ਪੰਜ ਕਕਾਰ ਪਹਿਨੇ, ਚਾਰ ਕੁਲੈਤਾਂ ਤੋਂ ਬਚੇ ਅਤੇ ਗੁਰਸਿੱਖ ਨਿਤਨੇਮ ਕਰੇ, ਗੁਰਸਿੱਖ ਗੁਰੂ ਘਰ ਜਾਵੇ, ਇਹ ਸਾਰਾ ਗੁਰੂ ਨੂੰ ਭਾਉਂਦਾ, ਇਹਦਾ ਭਾਣਾ। ਪਰ ਅਸੀਂ ਉਹਦੇ ਭਾਉਣੇ ਤੋਂ ਬਾਹਰ ਨਿਕਲ ਜਾਂਦੇ ਹਾਂ, ਉਹਦੇ ਭਾਣੇ ਤੋਂ ਬਾਹਰ ਨਿਕਲ ਜਾਂਦੇ ਹਾਂ। ਜੋ ਉਹਨੂੰ ਭਾਉਂਦਾ ਉਹ ਆਪਾਂ ਨਹੀਂ ਕਰਦੇ, ਆਪਾਂ ਮਨ ਭਾਉਂਦੀਆਂ ਕਰਦੇ। ਜੋ ਸਾਡੇ ਮਨ ਨੂੰ ਚੰਗਾ ਲੱਗੂ ਉਸ ਤਾਂ ਉਹ ਕਰਾਂਗੇ, ਅਸੀਂ ਕਿਉਂ ਗੁਰੂ ਸਾਹਿਬ ਦੀ ਗੱਲ ਮੰਨੀਏ? ਮਹਾਰਾਜ ਕਹਿੰਦੇ ਜਿਹੜੇ ਗੁਰਸਿੱਖ ਭਾਣੇ ਵਿੱਚ ਰਹਿ ਕੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਫਲਾ ਕਰ ਗਏ, ਉਹਨਾਂ ਨੂੰ ਨਾਮਦਾਨ ਬਖਸ਼ਿਸ਼ ਕੀਤਾ, ਉਹਨਾਂ 'ਤੇ ਪੂਰਨ ਮਿਹਰ ਹੋਈ ਹੈ। ਜਿਹੜੇ ਭਾਣੇ ਤੋਂ ਬਾਹਰ ਨਿਕਲ ਗਏ, ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ ਹੀ ਨਹੀਂ, ਜਿਨ੍ਹਾਂ ਨੇ ਭਾਣਾ ਮੰਨ ਕੇ ਰਹਿਤ ਹੀ ਨਹੀਂ ਰੱਖੀ, ਹੁਕਮ ਦੇ ਵਿੱਚ ਹੀ ਨਹੀਂ ਆਏ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਫਿਰ ਕੋਈ ਪ੍ਰਾਪਤੀ ਨਹੀਂ ਹੁੰਦੀ, ਉਹ ਮਨਮੁਖਤਾ ਵਿੱਚ ਆ ਜਾਂਦੇ ਨੇ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ, ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਧ ਧਿਆਹੀ। ਸਭ ਕਾਰਨ ਕਾਰਜ ਦੇ ਕਰਨੇ ਨੂੰ ਤੂੰ ਸਮਰੱਥ ਹੈ, ਸਾਰੇ ਕਾਰਨ ਅਤੇ ਸਾਰੇ ਕਾਰਜਾਂ ਦੇ ਕਰਨ ਨੂੰ ਤੂੰ ਆਪ ਹੀ ਸਮਰੱਥ ਹੈ। ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਤਲ ਮਈਅਲ ਸੋਏ। ਤੇਰੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ ਹੈ ਵਾਹਿਗੁਰੂ। ਹੇ ਸਾਹਿਬ ਤੂੰ ਬੇਅੰਤ ਦਿਆਲੂ ਹੈ, ਸਾਰੀ ਦੁਨੀਆ ਹੀ ਤੈਨੂੰ ਧਿਆਉਂਦੀ ਹੈ। 302 ਅੰਗ ਤੇ ਮਹਾਰਾਜ ਕਹਿੰਦੇ ਨੇ, ਸਭ ਜੀਵ ਤੇਰੇ ਤੂੰ, ਸਭ ਸਦਾ ਤੂੰ, ਸਭ ਛੜਾਹੇ। ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਵਾਹਿਗੁਰੂ, ਤੂੰ ਸਾਰਿਆਂ ਦਾ ਸਵਾਮੀ ਹੈ ਅਤੇ ਸਾਰਿਆਂ ਨੂੰ ਤੁਸੀਂ ਹੀ ਜਮਦੂਤਾਂ ਤੋਂ ਛੁਡਾਉਣਾ, ਤੁਸੀਂ ਹੀ ਛੁਡਾਉਂਦੇ ਹੋ, ਸਾਡੇ ਉੱਤੇ ਵੀ ਕਿਰਪਾ ਰੱਖਿਓ, ਤੁਸੀਂ ਹੀ ਸਾਨੂੰ ਛੁਡਾਉਣਾ। ਸਲੋਕ ਮਹੱਲਾ ਚੌਥਾ, ਸੁਣ ਸਾਜਨ ਪ੍ਰੇਮ ਸੰਦੇਸ ਰਾਇ ਅੱਖੀਂ ਤਾਰ ਲਗਨ, ਗੁਰ ਤੁੱਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ। ਅਸਲੀ ਸੱਜਣ ਕੌਣ ਹੈ? ਅਸਲੀ ਸੱਜਣ ਜੋ ਪਰਮਾਤਮਾ ਹੈ ਨਾ, ਉਹਦੀ ਪ੍ਰਾਪਤੀ ਦਾ ਪ੍ਰੇਮ ਰੂਪ ਸੁਨੇਹਾ ਸੁਣ ਕੇ ਅੱਖਾਂ ਦੀ ਤਾਰ ਉਸੇ ਪਾਸੇ ਲੱਗ ਗਈ। ਪ੍ਰਾਪਤੀ ਦੀ ਜਿਹੜੀ ਸੀ, ਜਦੋਂ ਆਸਾ ਦੀ ਵਾਰ ਸੁਣੀ, ਨਿਤਨੇਮ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਇੰਨਾ ਵਿਰਾਗ ਜਾਗਿਆ, ਪ੍ਰੇਮ ਜਾਗਿਆ, ਗੁਰਬਾਣੀ ਦੇ ਰਾਹੀਂ ਆਪਣੇ ਪਿਆਰੇ ਦਾ ਸੁਨੇਹਾ ਸੁਣ ਕੇ ਬਸ ਉੱਧਰ ਨੂੰ ਤਾਰ ਲੱਗ ਗਈ ਅੱਖਾਂ ਦੀ ਕਿ ਕਦੋਂ ਦਰਸ਼ਨ ਹੋਣਗੇ। ਇਹ ਦੋਏ ਨੈਣਾ ਮਤ ਛੋ, ਫਿਰ ਦੇਖਣ ਕੀ ਆਸ, ਵਿਰਾਗ 'ਚ ਆ ਗਿਆ। ਉੱਧਰ ਹੀ ਕਹਿੰਦੇ ਮੇਰੀ ਤਾਰ ਲੱਗ ਪਈ ਹੈ, ਗੁਰੂ ਸਹਿਜ ਜਦੋਂ ਪ੍ਰਸੰਨ ਹੋਏ ਫਿਰ ਉਹਨਾਂ ਨੇ ਸੱਜਣ ਜੋ ਪਰਮਾਤਮਾ ਸੀ ਉਹਦੇ ਨਾਲ ਮਿਲਿਆ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਅੰਤਰਾਤਮਾ ਹੀ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧ ਅੰਤਰ ਮਰੈ। ਪਰਮਾਤਮਾ ਨੇ ਬਾਹਰੋਂ ਨਹੀਂ ਆਉਣਾ ਕਿਤੋਂ, ਪਰਮਾਤਮਾ ਸਾਡੇ ਹਿਰਦੇ 'ਚ ਹੀ ਆਤਮਾ ਰੂਪ ਹੋ ਕੇ ਜਦੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਪੈਂਦੀ ਆ ਤਾਂ ਅੰਦਰ ਜਿਹੜੇ ਭਰਮ ਦੇ ਛੌੜ ਨੇ, ਵੱਜਰ ਕਪਾਟ ਨੇ, ਉਹ ਸਾਰੇ ਟੁੱਟ ਕੇ ਅੰਦਰਲੀ ਜਿਹੜੀ ਸਾਡੀ ਜੋਤ ਹੈ ਉਹ ਵਾਹਿਗੁਰੂ ਦੀ ਜੋਤ ਨਾਲ ਇੱਕ ਮਿੱਕ ਹੋ ਜਾਂਦੀ, ਲੀਨ ਹੋ ਜਾਂਦੀ। ਸਤਿਗੁਰੂ ਕਹਿੰਦੇ ਉਹ ਫਿਰ ਮਿਲ ਗਿਆ। ਤਾਂ ਕਹਿੰਦੇ ਮੈਂ ਸੇਵਕ ਨੇ ਤਾਂ ਉਸੇ ਵੇਲੇ ਸੁੱਖ ਦੀ ਨੀਂਦ ਵਿੱਚ ਸਵੰਨ ਹੁੰਦਾ, ਸੌਣਾ ਕੀਤਾ, ਸੁੱਖਾਂ ਦੇ ਵਿੱਚ ਰਹਿਣਾ ਕੀਤਾ, ਜਦੋਂ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਪਰਮਾਤਮਾ ਦੇ ਨਾਲ ਮੇਲ ਦਿੱਤਾ, ਨਾ ਹੁਣ ਕੋਈ ਫਿਕਰ, ਨਾ ਜੰਮਣ ਦਾ, ਨਾ ਮਰਨ ਦਾ, ਨਾ ਕਿਸੇ ਮੌਤ ਦਾ ਡਰ, ਨਾ ਕੋਈ ਹੋਰ ਡਰ, ਨਾ ਕੋਈ ਵਿਕਾਰਾਂ ਦਾ ਡਰ, ਸਭ ਡਰ ਮੁੱਕ ਗਏ, ਬੇਫਿਕਰ ਹੋ ਗਿਆ। ਕਿਉਂ? ਸਗਲ ਦੂਤ ਮੇਰੀ ਸੇਵਾ ਲਾਏ, ਉਹ ਕਾਮ ਕ੍ਰੋਧ ਹੋਣੀ ਤਾਂ ਮੇਰੇ ਮੂਹਰੇ ਹੱਥ ਜੋੜ ਕੇ ਖੜ੍ਹੇ, ਦੁਨੀਆਂ ਭਰ ਦੀਆਂ ਤਿੰਨਾਂ ਲੋਕਾਂ ਦੀਆਂ ਸ਼ਕਤੀਆਂ ਤਾਂ ਮੇਰੇ ਮੂਹਰੇ ਹੱਥ ਜੋੜ ਕੇ ਖੜ੍ਹ ਗਈਆਂ, ਕਿਉਂਕਿ ਮੇਰੀ ਜੋਤ ਪਰਮਾਤਮਾ ਵਿੱਚ ਲੀਨ ਹੋਣ ਕਰਕੇ ਮੈਂ ਵੀ ਪਰਮਾਤਮਾ ਰੂਪ ਹੀ ਹੋ ਗਿਆ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ। ਜਦੋਂ ਮੈਂ ਉਹਦਾ ਹੀ ਰੂਪ ਹੋ ਗਿਆ, ਮੈਂ ਆਪਾ ਭਾਵ ਖਤਮ ਕਰ ਲਿਆ, ਤਾਂ ਮੈਂ ਫਿਰ ਉਹੀ ਰੂਪ ਹੋ ਗਿਆ। ਇਸ ਕਰਕੇ ਸਾਰੀ ਸ਼ਕਤੀਆਂ ਮੇਰੇ ਅੱਗੇ ਝੁੱਕ ਗਈਆਂ, ਸਾਰੇ ਆ ਕੇ ਹੱਥ ਜੋੜ ਕੇ ਖੜਦੇ ਨੇ, ਮਾਇਆ ਸ਼ਕਤੀ ਹੱਥ ਜੋੜ ਕੇ ਖੜਦੀ ਹੈ, ਕਹਿੰਦੀ ਹੁਕਮ ਕਰੋ ਮੈਂ ਕੀ ਸੇਵਾ ਕਰਾਂ। ਇਸ ਕਰਕੇ ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਉਹਨਾਂ ਗੁਰਮੁਖਾਂ ਦੇ ਅਧੀਨ ਹੋ ਜਾਂਦੀਆਂ ਨੇ। ਤਾਂਹੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਮਹੱਲਾ ਚੌਥਾ, ਸਤਿਗੁਰ ਦਾਤਾ ਦਇਆਲ ਹੈ ਜਿਸਨੂੰ ਦਇਆ ਸਦਾ ਹੋਏ। ਮੇਰੇ ਸਤਿਗੁਰੂ ਧੰਨ ਨੇ, ਦਿਆਲੂ ਦਾਤਾ ਨੇ, ਕਹਿੰਦੇ ਤੂੰ ਧੰਨ ਆ ਸੱਚੇ ਪਾਤਸ਼ਾਹ, ਤੂੰ ਸਦਾ ਹੀ ਦਿਆਲੂ ਰਹਿਣਾ। ਜਿਸ ਸਤਿਗੁਰੂ ਨੂੰ ਸਦਾ ਦਇਆ ਹੀ ਰਹਿੰਦੀ ਹੈ, ਦਇਆ ਹੀ ਹੋ ਰਹਿੰਦੀ ਉਹਦੇ ਮਨ 'ਚ, ਕਦੇ ਨਹੀਂ ਨਾਰਾਜ਼ ਹੁੰਦੇ। ਆਪਾਂ ਜੇ ਮਨ 'ਚ ਸੋਚੀਏ ਕਿ ਮੈਂ ਬੜਾ ਗੁਨਾਹ ਕੀਤਾ, ਅੱਜ ਮਹਾਰਾਜ ਨਾਰਾਜ਼ ਹੋ ਗਏ, ਨਹੀਂ। ਬੱਚੇ 100 ਗਲਤੀਆਂ ਕਰਦੇ ਨੇ, ਮਾਂ ਬਾਪ ਨਾਰਾਜ਼ ਨਹੀਂ ਹੁੰਦੇ, ਝਿੜਕ ਲੈਂਦੇ ਨੇ, ਕਿਉਂਕਿ ਆਪਣਾ ਜੋ ਹੋਇਆ, ਚਲੋ ਕੋਈ ਨਹੀਂ, ਅੱਗੇ ਵਾਸਤੇ ਧਿਆਨ ਨਾਲ ਕੰਮ ਕਰੀ, ਗਲਤੀਆਂ ਤਾਂ ਹੁੰਦੀਆਂ ਰਹਿੰਦੀਆਂ ਨਿਆਣਿਆਂ ਤੋਂ। ਮਾਂ ਬਾਪ ਚਿਤਾਰਦੇ ਨਹੀਂ, ਮਾਂ ਸਦਾ ਹੀ ਬਹੁਤ ਹੀ ਦਿਆਲੂ ਰਹਿੰਦੀ ਹੈ। ਸਤਿਗੁਰੂ ਜੀ, ਗੁਰਦੇਵ ਮਾਤਾ, ਗੁਰਦੇਵ ਪਿਤਾ ਸਦਾ ਹੀ ਦਿਆਲੂ ਰਹਿੰਦੇ ਨੇ, ਕਦੇ ਨਹੀਂ ਕੁਛ ਕਹਿੰਦੇ। ਕਹਿੰਦੇ ਕੋਈ ਨਹੀਂ, ਨਿਆਣਿਆਂ ਤੋਂ ਗਲਤੀ ਹੋ ਜਾਂਦੀ ਹੈ, ਮੁਸਕਰਾ ਦਿੰਦੇ ਨੇ, ਕਈ ਵਾਰ ਹੱਸ ਕੇ ਹੀ ਟਾਲ ਦਿੰਦੇ ਨੇ। ਸਤਿਗੁਰੂ ਅੰਦਰੋਂ ਨਿਰਵੈਰ ਹੈ, ਸਭ ਦੇਖਿਆ ਬ੍ਰਹਮ ਇੱਕ ਸੋਏ। ਸਤਿਗੁਰੂ ਅੰਦਰੋਂ ਕਿਸੇ ਨਾਲ ਵੈਰ ਨਹੀਂ ਕਰਦੇ, ਪੰਛੀ, ਪਸ਼ੂ, ਮੱਖੀ, ਮੱਛਰ, ਚਾਹੇ ਕੋਈ ਦਰਖਤ ਹੈ, ਚਾਹੇ ਕੋਈ ਬੰਦਾ, ਕੋਈ ਧਰਮ ਦਾ ਬੰਦਾ ਕੈਸਾ ਵੀ ਆ ਗਿਆ, ਉਹ ਤਾਂ ਦੈਂਤਾਂ ਨੂੰ ਵੀ ਤਾਰੀ ਜਾਂਦੇ ਆ, ਦੇਵਤਿਆਂ ਨੂੰ ਵੀ ਤਾਰੀ ਜਾਂਦੇ ਆ, ਤਾਂ ਮਨੁੱਖ ਨੂੰ ਵੀ ਤਾਰੀ ਜਾਂਦੇ ਆ, ਕਿਉਂਕਿ ਸਤਿਗੁਰੂ ਨੂੰ ਪਤਾ ਹੈ ਮੇਰੀ ਜੋਤ ਸਾਰਿਆਂ ਵਿੱਚ ਕੰਮ ਕਰ ਰਹੀ ਹੈ, ਹਰੇਕ ਵਿੱਚ ਮੇਰੀ ਤਾਂ ਜੋਤ ਹੈ, ਵੈਰ ਕਿਹਦੇ ਨਾਲ ਕਰਨਾ। ਤਾਂ ਮਹਾਰਾਜ ਕਹਿੰਦੇ ਨੇ ਫਿਰ ਮੈਂ ਨਿਰਵੈਰ ਹੋ ਕੇ ਜਦੋਂ ਦੇਖਦਾ ਸਾਰੀ ਦੁਨੀਆਂ ਨੂੰ, ਕਹਿੰਦੇ ਗੁਰਸਿੱਖ ਵੀ ਐਸੇ ਹੋਣੇ ਚਾਹੀਦੇ ਨੇ, ਨਿਰਵੈਰ ਗੁਰਸਿੱਖ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖਿਆ ਬ੍ਰਹਮ ਇੱਕ ਸੋਏ। ਜਦੋਂ ਪੈਂਡੇ ਦੇ ਸ੍ਰੀ ਸਾਹਿਬ ਮਾਰੀ ਆ, ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਸਾਡਾ ਪੁੱਤਰ ਸੀ, ਇਸ ਤਰ੍ਹਾਂ ਸਿਖਾ ਰਹੇ ਸੀ ਇਹਨੂੰ। ਸਤਿਗੁਰੂ ਅੰਦਰੋਂ ਨਿਰਵੈਰ ਹੈ। ਮਹਾਰਾਜ ਕੋਲ ਜਦੋਂ ਕਈ ਜਾਣੇ ਚੜ੍ਹ ਕੇ ਆਏ ਨੇ, ਜੇ ਕੋਈ ਚਰਨੀ ਪੈ ਗਿਆ ਉਸ ਵਕਤ ਉਹਨੂੰ ਬਖਸ਼ ਲੈਂਦੇ, ਠੀਕ ਆ ਭਾਈ ਜਿਵੇਂ ਤੇਰੀ ਸ਼ਰਧਾ। ਜੇ ਕੋਈ ਕਹੇ ਮੈਂ ਜੰਗ ਕਰਨਾ, ਕਹਿੰਦੇ ਆ ਜਾ ਫਿਰ, ਹੋ ਜਾ ਸਾਹਮਣੇ। ਜੇ ਕੋਈ ਕਿਹਾ ਮਹਾਰਾਜ ਜੀ ਮੈਂ ਤਾਂ ਥੋੜ੍ਹੀ ਸ਼ਰਨ ਹਾਂ, ਕਹਿੰਦੇ ਚੰਗਾ ਭਾਈ ਬਖਸ਼ਿਆ ਜਾ। ਗੁਰੂ ਸਾਹਿਬ ਤਾਂ ਕਿਸੇ ਨਾਲ ਵੈਰ ਨਹੀਂ ਕਰਦੇ, ਕਿਉਂਕਿ ਉਹ ਸਾਰਿਆਂ ਵਿੱਚ ਇੱਕ ਬ੍ਰਹਮ ਨੂੰ ਹੀ ਦੇਖਦੇ ਨੇ। ਪਰ ਇੱਕ ਚੀਜ਼ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਗੁਰਸਿੱਖ ਨਿਰਵੈਰ ਹੈ, ਗੁਰਸਿੱਖ ਕਿਸੇ ਨਾਲ ਵੈਰ ਨਹੀਂ ਕਰਦੇ, ਪਰ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਜਿਹੜੇ ਬੰਦੇ ਨਿਰਵੈਰ ਸਤਿਗੁਰੂ ਨਾਲ ਫਿਰ ਵੈਰ ਕਮਾਉਂਦੇ ਆ ਨਾ, ਉਹਨਾਂ ਵਿੱਚੋਂ ਕੋਈ ਵੀ ਇਸਤ ਨਹੀਂ ਰਿਹਾ, ਫਿਰ ਤਿਸ਼ਟਿਆ ਹੁੰਦਾ, ਇਸਤ ਨਹੀਂ ਰਿਹਾ, ਫਿਰ ਉਹ ਟਿਕਿਆ ਨਹੀਂ ਇੱਥੇ, ਕਿਉਂਕਿ ਸਤਿਗੁਰ ਦੇਵ ਜੀ ਤਾਂ ਸਾਰਿਆਂ ਦਾ ਹੀ ਭਲਾ ਮਨਾਉਂਦੇ ਨੇ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਮਹਾਰਾਜ ਇਸ ਲਈ ਤਾਂ ਤਿੰਨਾਂ ਗੁਰਾਂ ਦਾ ਬੁਰਾ ਹਾਲ ਕਿਵੇਂ ਹੋ ਸਕਦਾ? ਕਿਉਂਕਿ ਸਤਿਗੁਰੂ ਮਹਾਰਾਜ ਨੇ ਜਿਹਨੇ ਵੈਰ ਕੀਤਾ ਪਹਿਲੇ ਪਾਤਸ਼ਾਹ ਨਾਲ, ਦੂਜਿਆਂ ਨਾਲ, ਤੀਜਿਆਂ ਨਾਲ, ਇੱਕ ਸ਼ਬਦ ਲਿਖ ਰਹੇ ਚੌਥੇ ਪਾਤਸ਼ਾਹ, ਕਹਿੰਦੇ ਭਾਈ ਦੇਖ ਲਓ ਖੈਰੇ ਜੱਟਾਂ ਨੇ ਕੀਤਾ, ਉਹ ਤਪੇ ਨੇ ਕੀਤਾ, ਗੋਇੰਦਵਾਲ ਸਾਹਿਬ ਵਾਲੇ ਤਪੇ ਨੇ ਕੀਤਾ, ਮਰਵਾਹਿਆਂ ਨੇ ਕੀਤਾ, ਸ਼ੇਖਾਂ ਨੇ ਕੀਤਾ, ਉਹ ਸਾਰੇ ਰੁੜ ਗਏ। ਤਾਂ ਮਹਾਰਾਜ ਕਹਿੰਦੇ ਨੇ ਸਤਿਗੁਰੂ ਨਿਰਵੈਰ ਨੇ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿੱਤੈ ਲਹਿਓ ਬਾਰ। ਸਤਿਗੁਰ ਨੋ ਜੇਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕੇ ਜਾਣਦਾ ਜਿੱਦੋਂ ਕਿਛ ਗੁੱਝਾ ਨਾ ਹੋਏ। ਹੁਣ ਜਿਹੜਾ ਕੋਈ ਬੰਦਾ ਜਿਹੋ ਜਿਹੀ ਇੱਛਾ ਕਰਕੇ ਸਤਿਗੁਰਾਂ ਨੂੰ ਚਾਹੁੰਦਾ, ਉਹ ਕੋਈ ਉਹੋ ਜਿਹੀ ਫਲ ਪ੍ਰਾਪਤ ਕਰ ਲੈਂਦਾ। ਜਿਵੇਂ ਕੋਈ ਸ਼ਿਵਜੀ ਦੇ ਮੰਦਰ ਜਾ ਕੇ ਬੰਦਾ ਰੋੜੇ ਮਾਰਦਾ, ਰੋਜ਼ ਮਾਰਦਾ ਰਿਹਾ, ਹਨੇਰੀ ਮੀਂਹ ਆ ਗਿਆ, ਦੀਵਾ ਜਗਾਉਣ ਵਾਲਾ ਆਇਆ ਹੀ ਨਾ, ਪਰ ਉਹ ਰੋੜੇ ਮਾਰਨ ਵਾਲਾ ਆਇਆ। ਸ਼ਿਵਜੀ ਪ੍ਰਸੰਨ ਹੋ ਗਏ, ਚਲ ਨੇਮ ਤਾਂ ਚੰਗਾ ਇਹਦਾ। ਕਹਿੰਦੇ ਕੀ ਚਾਹੁੰਦਾ ਬਈ? ਕਹਿੰਦੇ ਇੰਨੀਆਂ ਬਾਹਾਂ ਲਾ ਦਿਉ, ਮੈਂ ਸਾਰੇ ਕੰਮ ਝੱਟ ਕਰ ਦਿਆ ਕਰਾਂ। ਬਾਹਾਂ ਤਾਂ ਮਿਲ ਗਈਆਂ, ਮੀਂਹ ਪਿਆ ਬਹੁਤ ਜ਼ਿਆਦਾ, ਜਿਵੇਂ ਦਰਿਆ ਦੇ ਵਿੱਚ ਦੀ ਜਦੋਂ ਲੰਘਿਆ ਜਾ ਰਿਹਾ, ਬੜੀਆਂ ਬਾਹਾਂ ਦੇ ਕੇ ਪਰਲੇ ਪਾਸੋਂ ਪਿੰਡ ਦੇ ਲੋਕਾਂ ਨੇ ਕੀ ਕਿਹਾ? ਕਹਿੰਦੇ ਕੋਈ ਬਲਾ ਆ ਗਈ। ਲੋਕ ਕਹਿੰਦੇ ਜੇ ਆਪਣੇ ਪਿੰਡ 'ਚ ਬਲਾ ਵੜ ਗਈ, ਇਹਨੇ ਹੱਥਾਂ ਵਾਲੀ ਸਾਰੇ ਨਿਆਣੇ ਖਾ ਜੂਗੀ। ਲੋਕਾਂ ਨੇ ਦੂਰੋਂ ਇੰਨੇ ਰੋੜੇ ਮਾਰੇ ਉਹਦੇ ਸਿਰ 'ਚ, ਉਹ ਰੋੜਿਆਂ ਨਾਲ ਹੀ ਮਰ ਗਿਆ। ਕਿਉਂ? ਕਿਉਂਕਿ ਉਹਨੇ ਰੋੜੇ ਭੇਟਾ ਕੀਤੇ ਸੀ। ਹੁਣ ਗੁਰੂ ਘਰ ਦੇ ਉੱਤੇ ਜੇ ਕੋਈ ਚੜ੍ਹ ਕੇ ਆਉਂਦਾ, ਜਿਹੀ ਜੀ ਇੱਛਾ ਕਰਦਾ, ਉਹਨੂੰ ਫਿਰ ਉਹੀ ਜੀ ਇੱਛਾ ਮਿਲ ਜਾਂਦੀ ਹੈ, ਉਹੋ ਜਿਹੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਗੁਰੂ ਘਰ ਦਾ ਕੋਈ ਮਾੜਾ ਸੋਚਦਾ, ਜਿਹੜਾ ਕਹਿੰਦਾ ਮੈਂ ਗੁਰੂ ਘਰ ਨੂੰ ਢਾਹ ਦਿਆਂ, ਜਿਹੜਾ ਕਹਿੰਦਾ ਮੈਂ ਗੁਰੂ ਸਾਹਿਬ ਨੂੰ ਪੱਤਰ ਹੀ ਪਾੜ ਦਿਆਂ, ਅੱਗ ਲਾ ਦਿਆਂ, ਤੁਹਾਡੇ ਕੀ ਖਿਆਲ 'ਚ ਬਚਣਗੇ? ਇਹਨਾਂ ਦੀ ਇੱਛਾ ਉਵੇਂ ਪੂਰੀ ਹੋ ਜਾਣੀ, ਇਹਨਾਂ ਦਾ ਸਰੀਰ ਵੀ ਮਹਾਰਾਜ ਲੀਰੋ ਲੀਰ ਕਰ ਦੇਣਾ, ਕਿਉਂਕਿ ਉਹ ਤਾਂ ਇੱਛਾ ਸੀ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦਾ, ਰੁਮਾਲੇ ਪਾਉਂਦਾ, ਸਫਾਈਆਂ ਕਰਦਾ, ਸਤਿਗੁਰੂ ਦੇ ਹਿਰਦੇ ਨੂੰ ਸਾਫ਼ ਕਰ ਦਿੰਦੇ ਨੇ, ਸਤਿਗੁਰੂ ਉਹਦੇ ਉੱਤੇ ਵੀ ਚੌਰ ਚਲਾ ਦਿੰਦੇ ਨੇ ਆਪਣੇ ਪਿਆਰਿਆਂ 'ਤੇ। ਸੋ ਜਿਵੇਂ ਦਾਰਾ ਸ਼ਿਕੋਹ ਸੀ, ਸੋ ਔਰੰਗਜ਼ੇਬ ਨੂੰ ਇਹ ਸੁਪਨਾ ਦਿਖਾਇਆ ਸੀ ਮਹਾਰਾਜ ਨੇ, ਤਾਂ ਉਸ ਵਕਤ ਕਹਿੰਦਾ ਮਹਾਰਾਜ ਮੈਨੂੰ ਸੁਪਨਾ ਆਇਆ ਕਿ ਸੁਪਨੇ 'ਚ ਮੈਂ ਗੰਦਗੀ ਦੀ ਟੋਕਰੀ ਚੱਕੀ ਹੋਈ ਹੈ, ਅਤੇ ਦਾਰਾ ਸ਼ਿਕੋਹ ਬੜੀ ਸੋਹਣੀ ਗੱਦੀ 'ਤੇ ਬੈਠਾ, ਉਹਦੇ 'ਤੇ ਚੌਰ ਹੋ ਰਹੇ ਨੇ। ਮਹਾਰਾਜ ਕਹਿੰਦੇ ਉਹਨੂੰ ਅਸੀਂ ਸੱਚੀ ਪਾਤਸ਼ਾਹੀ ਦਿੱਤੀ ਹੈ ਪਰਲੋਕ ਦੀ, ਅਤੇ ਤੂੰ ਤਾਂ ਗੰਦਗੀ ਢਾਉਂਦਾ ਰਹਿੰਦਾ ਹਰ ਟਾਈਮ, ਤੂੰ ਗੰਦਗੀ ਚੱਕੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਾ ਜਿਹਾ ਕੋਈ ਗੁਰੂ ਸਾਹਿਬ ਨੂੰ ਇੱਛਾ ਕਰਕੇ ਧਿਆਊਗਾ ਆਊਗਾ, ਜਿਹੇ ਜਿਹੇ ਕੋਈ, ਕਈ ਗੁਰੂ ਘਰ 'ਚ ਚੋਰੀ ਹੀ ਕਰੀ ਜਾਂਦੇ, ਕਈ ਗੁਰੂ ਘਰ ਨੂੰ ਸੰਨ ਲਾਈ ਜਾਂਦੇ ਨੇ, ਕਈ ਗੁਰੂ ਘਰ ਨੂੰ ਕਿਵੇਂ ਕਰਦੇ ਨੇ, ਕਈ ਭੇਟਾ ਹੀ ਕਰੀ ਜਾਂਦੇ ਲਿਆ ਲਿਆ, ਕਈ ਸੇਵਾ ਕਰਦੇ, ਉਹਨਾਂ ਨੂੰ ਉਹੋ ਜਿਹੀ ਫਲ ਮਿਲ ਜਾਣਾ ਜ਼ਿੰਦਗੀ ਦੇ ਅੰਤ ਤੱਕ। ਨਾਨਕ ਕਰਤਾ ਸਭ ਕੁਛ ਜਾਣਦਾ, ਜਿੱਦੂ ਕਿਸ ਗੁੱਝਾ ਨਾ ਹੋਏ। ਸਤਿਗੁਰੂ ਫਰਮਾਉਂਦੇ ਨੇ ਉਹ ਕਰਤਾ ਪੁਰਖ ਸਭ ਕੁਛ ਜਾਣਦਾ, ਜਿੱਦੂ ਹੁੰਦਾ ਜਿਹਦੇ ਪਾਸੋਂ ਕੁਛ ਗੁੱਝਾ ਹੁੰਦਾ, ਲੁਕਿਆ ਛਿਪਿਆ ਨਹੀਂ ਹੈ। ਮਹਾਰਾਜ ਨੂੰ ਕਿਹੜੀ ਕਿਸੇ ਗੱਲ ਦਾ ਭੁਲੇਖਾ, ਸਭ ਪਤਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੜ ਜਾਣੀ, ਜਿਸ ਸਾਹਿਬ ਪਾਵੈ ਤਿਸ ਬਖਸ ਲਏ ਸੋ ਸਾਹਿਬ ਮਨ ਪਾਣੀ। ਪਰਮਾਤਮਾ ਜਿਹਨੂੰ ਵੱਡਾ ਕਰਦਾ ਉਹੀ ਸਾਰਿਆਂ ਤੋਂ ਵੱਡਿਆ ਜਾਣਿਆ ਜਾਂਦਾ, ਜਿਹਨੂੰ ਬਖਸ਼ਿਆ ਚਾਹੁੰਦਾ ਵਾਹਿਗੁਰੂ ਬਖਸ਼ਣਾ ਚਾਹੁੰਦਾ ਉਸੇ ਨੂੰ ਸਾਹਿਬ ਪਰਮਾਤਮਾ ਬਖਸ਼ ਲੈਂਦਾ, ਉਹੀ ਸਾਹਿਬ ਦੇ ਮਨ ਵਿੱਚ ਚੰਗਾ ਲੱਗਦਾ ਜਿਹਨੂੰ ਬਖਸ਼ਣਾ ਚਾਹੁੰਦਾ। ਆਪਾਂ ਵੀ ਲਾਈਨ 'ਚ ਖੜ੍ਹੇ ਹਾਂ, ਕਤਾਰ 'ਚ ਖੜ੍ਹੇ ਰਹੋ, ਬੇਨਤੀਆਂ ਕਰਦੇ ਰਹੋ, ਬਾਣੀ ਪੜ੍ਹਦੇ ਰਹੋ, ਰਹਿਤ ਰੱਖਦੇ ਰਹੋ, ਔਰ ਮਹਾਰਾਜ ਅੱਗੇ ਬੇਨਤੀ ਕਰ, ਮਹਾਰਾਜ ਸਾਨੂੰ ਬਖਸ਼ ਲਓ ਜੀ। ਅਸਲ ਗੱਲ ਉਦਣ ਹੋਣੀ ਹੈ ਜਦੋਂ ਉਹਨੇ ਬਖਸ਼ ਲੈਣਾ, ਜਿਦਣ ਕਿਰਪਾ ਕਰਨੀ ਹੈ। ਹੁਣ ਇਹ ਨਹੀਂ ਪਤਾ ਉਹਨੂੰ ਭਾਉਂਦਾ ਕੀ ਹੈ, ਤਾਂ ਵਾਹਿਗੁਰੂ ਜਾਣੇ। ਸਾਨੂੰ ਤਾਂ ਇਹ ਵੀ ਨਹੀਂ ਪਤਾ ਅਸੀਂ ਕਿਹੜਾ ਕੰਮ ਇਹੋ ਜਿਹਾ ਚੰਗਾ ਕਰੀਏ ਜਿਹੜਾ ਤੈਨੂੰ ਭਾ ਜਾਵੇ, ਫਿਰ ਤੁਸੀਂ ਉਹ ਵੀ ਆਪੇ ਕਰਵਾ ਲਓ। ਹੇ ਸਤਿਗੁਰੂ ਤੁਸੀਂ ਆਪ ਹੀ ਕਰਵਾ ਲਓ ਸਾਤੋਂ ਇਹੋ ਜਿਹਾ ਕੰਮ ਕਿ ਅਸੀਂ ਵਾਹਿਗੁਰੂ ਦੇ ਦਰ ਦੇ ਉੱਤੇ ਬਖਸ਼ਿਆ ਜਾਈਏ, ਉਹਨੂੰ ਭਾ ਜਾਈਏ। ਆਪਣੀਆਂ ਸਿਆਣਪਾਂ ਆਪਣੀਆਂ ਚਤੁਰਾਈਆਂ ਨਾਲ ਬੰਦਾ ਬਖਸ਼ਿਆ ਨਹੀਂ ਜਾਂਦਾ, ਇਹ ਤਾਂ ਗੁਰੂ ਸਾਹਿਬ ਹੀ ਕਿਰਪਾ ਕਰਕੇ ਉਹੋ ਜਿਹੀ ਕਿਰਿਆ ਕਰਵਾ ਲੈਣ, ਉਹੋ ਜਿਹੇ ਕਰਮ ਕਰਵਾ ਲੈਣ, ਸੇਵਾ 'ਚ ਲਾ ਲੈਣ, ਜਿਉਂ ਭਾਵੈ ਤਿਉਂ ਰਾਖ ਲੈ। ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜ ਹੈ ਦਿਨ ਸਰਾਤ, ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰਪਿਤਾ ਹੈ, ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡ ਹਰ ਪੈਜ ਰਖਾਏ। ਮਹਾਰਾਜ ਕਹਿੰਦੇ ਇਹ ਤਾਂ ਵਾਹਿਗੁਰੂ ਨੂੰ ਪਤਾ ਵੀ ਉਹ ਆਪਾਂ ਨੂੰ ਬਖਸ਼ਦਾ ਕਿਵੇਂ ਆ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਵਖਾਣੀ। ਜਿਹੜਾ ਕੋਈ ਉਹਦੀ ਰੀਸ ਕਰਦਾ ਰੱਬ ਦੇ ਪਿਆਰੇ ਦੀ, ਉਹ ਮੂਰਖ ਅਜਾਣੀ ਅਗਿਆਤ ਹੈ। ਜਾਂ ਰੱਬ ਦੀ ਕੋਈ ਰੀਸ ਕਰੇ, ਸਤਿਗੁਰਾਂ ਦੀ ਰੀਸ ਕਰੇ, ਕਈ ਕਹਿੰਦੇ ਮੈਂ ਰੱਬ, ਕੋਈ ਕਹਿੰਦਾ ਮੈਂ ਨੇਕ ਲੰਕ ਅਵਤਾਰ ਆ ਗਿਆ, ਕੋਈ ਕਹਿੰਦਾ ਮੈਂ ਹੀ ਰੱਬ ਹੈ। ਮਹਾਰਾਜ ਕਹਿੰਦੇ ਦੇਖੋ ਕਿੰਨਾ ਅਣਜਾਣ ਆਦਮੀ ਹੈ, ਵੀ ਤੂੰ ਮਰਨਾ ਨਹੀਂ ਇੱਕ ਦਿਨ। ਪਰਮਾਤਮਾ ਕਿਰਪਾ ਕਰਕੇ ਜਿਹਨੂੰ ਸਤਿਗੁਰਾਂ ਦੇ ਨਾਲ ਪਹਿਲਾਂ ਮਿਲਦੇ ਨੇ, ਉਹ ਬੰਦੇ ਮਨ ਕਰਕੇ ਗੁਣਾਂ ਨੂੰ ਉਚਾਰਦੇ ਨੇ, ਫਿਰ ਐਵੇਂ ਸਿੱਧਾ ਰੱਬ ਨਹੀਂ ਬਣਿਆ ਜਾਂਦਾ। ਮਹਾਰਾਜ ਕਹਿੰਦੇ ਜਿਹਨੂੰ ਪਰਮਾਤਮਾ ਕਿਰਪਾ ਕਰਕੇ ਸਤਿਗੁਰਾਂ ਨਾਲ ਮਿਲਦੇ ਨੇ, ਉਹ ਗੁਰੂ ਵਾਲਾ ਬਣ ਕੇ ਫਿਰ ਗੁਣਾਂ ਨੂੰ ਉਚਾਰਨ ਕਰਦਾ, ਫਿਰ ਉਹ ਗੁਰੂ ਸਾਹਿਬ ਦੀ ਉੱਤੇ ਕਿਰਪਾ ਹੁੰਦੀ ਹੈ। ਗੁਰੂ ਸਾਹਿਬ ਆਪ ਸਭ ਕੁਛ ਕਰਾਉਂਦੇ ਗੁਰਸਿੱਖ ਪਾਸੋਂ, ਅਤੇ ਆਖ ਹੁੰਦਾ ਮੂੰਹੋਂ, ਮੂੰਹੋਂ ਗੁਣਾਂ ਦਾ ਕਥਨ ਕਰਦਾ ਹੈ, ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਣੀ। ਮਹਾਰਾਜ ਕਥਨ ਕਰਦੇ ਉਹ ਸੱਚਾ ਪਰਮੇਸ਼ਰ ਸੱਚ ਸਰੂਪ ਹੈ, ਉਹਨੂੰ ਬੁੱਝ ਕੇ ਗੁਰਮੁਖਾਂ ਦੀ ਬੁੱਧੀ ਜਿਹੜੀ ਉਹ ਸੱਚ ਵਿੱਚ ਸਮਾਈ ਹੈ। ਸਲੋਕ ਮਹੱਲਾ ਚੌਥਾ, ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈ ਨਿਰੰਕਾਰ। ਸੱਚਾ ਹਰੀ ਨਿਰ ਅੰਜਨ ਹੁੰਦਾ, ਅੰਜਨ ਕਹਿੰਦੇ ਸੁਰਮੇ ਨੂੰ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਮਾਇਆ, ਨਿਰਅੰਜਨ ਹੁੰਦਾ ਮਾਇਆ ਮਲ ਤੋਂ ਰਹਿਤ ਹੈ, ਅਮਰ ਹੁੰਦਾ ਮਰਨੇ ਤੋਂ ਰਹਿਤ ਹੈ, ਤੇ ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਨਿਰੰਕਾਰ ਹੁੰਦਾ ਨਿਰਾਕਾਰ ਆਕਾਰ ਤੋਂ ਰਹਿਤ ਹੈ। ਜਿਨ ਜਪਿਆ ਇੱਕ ਮਨ ਇੱਕ ਚਿੱਤ ਤਿੰਨ ਲੱਥਾ ਹੋਮੈ ਪਾਰ। ਇਹੋ ਜਿਹੇ ਪ੍ਰਮਾਤਮਾ ਵਾਹਿਗੁਰੂ ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਜਪਿਆ, ਭਾਵ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਾ ਪਾਤ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਐਸਾ ਮੂਲ ਮੰਤਰ ਕੀਤਾ, ਇੱਕ ਚਿੱਤ ਹੋ ਕੇ ਜਪਿਆ, ਤਿੰਨਾਂ ਦੇ ਸਿਰ ਤੋਂ ਹੋਮੇ ਦਾ ਭਾਰ ਲੈ ਗਿਆ। ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ। ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਵਾਹਿਗੁਰੂ ਨੂੰ ਆਰਾਧਿਆ, ਉਹਨਾਂ ਸੰਤ ਜਿਨ੍ਹਾਂ ਦਾ ਸਾਰਿਆਂ ਥਾਵਾਂ ਦੇ ਉੱਤੇ ਜੈ ਜੈਕਾਰ ਜੈ ਜੈਕਾਰ ਹੁੰਦਾ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ। ਹੁਣ ਜਿਹੜਾ ਕੋਈ ਪੂਰਿਆਂ ਸਤਿਗੁਰਾਂ ਦੀ ਨਿੰਦਾ ਕਰਦਾ ਹੈ, ਉਹਨੂੰ ਸਾਰਾ ਸੰਸਾਰ ਫਿੱਟੇ ਮੂੰਹ ਦੁਰ ਫਿੱਟੇ ਮੂੰਹ ਕਹਿੰਦਾ, ਲਾਂਤ ਹੈ ਤੈਨੂੰ, ਤਰਕਾਰ ਹੈ ਤੈਨੂੰ ਤੇਰੇ ਜਿਉਣ ਨੂੰ। ਜਿਹੜਾ ਸਤਿਗੁਰੂ ਦੀ ਨਿੰਦਾ ਕਰਦਾ ਕੋਈ ਇਨਸਾਨ, ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ। ਕਿਉਂਕਿ ਸਤਿਗੁਰਾਂ ਵਿੱਚ ਹਰੀ ਪਰਮਾਤਮਾ ਆਪ ਹੀ ਬੈਠਾ ਹੈ। ਇਹ ਠੀਕ ਹੈ ਕਿ ਇੱਕ ਸਰੀਰ ਕਰਕੇ ਆਕਾਰ ਨਜ਼ਰ ਆਉਂਦਾ ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਦਾ, ਗੁਰੂ ਗ੍ਰੰਥ ਸਾਹਿਬ ਦਾ, ਪਰ ਕਹਿੰਦੇ ਬੈਠਾ ਤਾਂ ਆਪ ਹੀ ਹੈ ਸਤਿਗੁਰਾਂ ਦੇ ਵਿੱਚ। ਹਰੀ ਆਪ ਹੀ ਗੁਰਾਂ ਦੀ ਰੱਖਿਆ ਕਰਨ ਵਾਲਾ ਹੈ, ਉਸ ਸਰੂਪ ਦੀ ਰੱਖਿਆ ਕਰਨ ਵਾਲਾ ਹੈ। ਧੰਨ ਧੰਨ ਗੁਰੂ ਗੁਣ ਗਾਵਦਾ ਤਿਸਨੋਂ ਸਦਾ ਸਦਾ ਨਮਸਕਾਰ। ਕਹਿੰਦੇ ਐਸੇ ਗੁਰਾਂ ਦੇ ਗੁਣਾਂ ਨੂੰ ਜੋ ਗਾਉਂਦਾ ਨਾ, ਉਹ ਧੰਨਤਾ ਯੋਗ ਹੈ। ਮੈਂ ਵੀ ਸਦੀਵ ਕਾਲ ਉਹਨੂੰ ਨਮਸਕਾਰ ਕਰਦਾ। ਧੰਨ ਧੰਨ ਗੁਰੂ ਗੁਣ ਗਾਵਦਾ, ਉਹ ਜਿਹੜਾ ਗੁਰੂ ਆਪ ਵੀ ਗੁਣ ਗਾਉਂਦਾ ਪਰਮੇਸ਼ਰ ਦੇ ਤੇ ਸਾਡੇ ਤੋਂ ਵੀ ਗਵਾਉਂਦਾ, ਉਸ ਗੁਰੂ ਨੂੰ ਸਦਾ ਹੀ ਮੱਥਾ ਟੇਕੋ। ਧੰਨ ਹੈ ਸੱਚੇ ਪਾਤਸ਼ਾਹ, ਤੁਸੀਂ ਆਪ ਵੀ ਜਪਦੇ ਹੋ, ਦੂਜਿਆਂ ਨੂੰ ਵੀ ਨਾਮ ਜਪਾਉਂਦੇ ਹੋ। ਇਹ ਨਹੀਂ ਕਿ ਜਪਜੀ ਸਾਹਿਬ ਆਪ ਲਿਖ ਦਿੱਤਾ, ਗੁਰੂ ਨਾਨਕ ਸਾਹਿਬ ਨੇ ਆਪ ਨਹੀਂ ਪੜ੍ਹਿਆ, ਆਪ ਵੀ ਪੜ੍ਹਦੇ ਰਹੇ। ਪੰਜਵੇਂ ਪਾਤਸ਼ਾਹ ਆਪ ਸੁਖਮਨੀ ਸਾਹਿਬ ਦਾ ਪਾਠ ਕਰਦੇ, ਛੇਵੇਂ ਪਾਤਸ਼ਾਹ ਆਪ ਕਰਦੇ, ਸੱਤਵੇਂ ਪਾਤਸ਼ਾਹ ਕਰਦੇ, ਦਸਵੇਂ ਪਾਤਸ਼ਾਹ ਆਪ ਪੰਜ ਬਾਣੀਆਂ ਪੜ੍ਹਦੇ ਆ, ਹੁਣ ਵੀ ਪੜ੍ਹਦੇ ਆ, ਰਹਿ ਰਾਸ ਵੀ ਪੜ੍ਹਦੇ ਆ, ਕੀਰਤਨ ਸੋਲਾ ਵੀ ਕਰਦੇ ਆ। ਇਹ ਨਹੀਂ ਕਿ ਆਪ ਨਹੀਂ ਬਾਣੀ ਪੜ੍ਹੀ। ਧੰਨ ਗੁਰੂ ਗੋਬਿੰਦ ਸਿੰਘ ਸਾਰਾ ਸਰੂਪ ਲਿਖ ਕੇ, ਸੋ ਦਮਦਮਾ ਸਾਹਿਬ ਆਪ ਸਾਰਾ ਪਾਠ ਸੁਣਿਆ। ਫਿਰ ਹਜ਼ੂਰ ਸਾਹਿਬ ਜਦੋਂ ਅੰਤਮ ਸਮਾਂ ਆਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸ੍ਰੀ ਅਖੰਡ ਪਾਠ ਸਾਰਾ ਆਪ ਸ਼ਰਵਣ ਕੀਤਾ ਸੀ ਹਜ਼ੂਰ ਸਾਹਿਬ। ਇਸ ਕਰਕੇ ਸਤਿਗੁਰੂ ਆਪ ਵੀ ਬਾਣੀ ਪੜ੍ਹਦੇ, ਗੁਰਸਿੱਖਾਂ ਨੂੰ ਵੀ ਪੜ੍ਹਾਉਂਦੇ। ਜਨ ਨਾਨਕ ਤਿਨ ਕਾ ਵਾਰਿਆ ਜਿਨ ਜਪਿਆ ਸਿਰਜਣ ਹਾਰ। ਮੈਂ ਜਨ ਕਹਿੰਦੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜਿਨ੍ਹਾਂ ਨੇ ਸਿਰਜਣ ਹਾਰ ਜੋ ਹੈ ਨਾ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਜਪਿਆ, ਕਿ ਜਿਹਨੇ ਆਪਾਂ ਨੂੰ ਪੈਦਾ ਕੀਤਾ ਦੁਨੀਆ 'ਚ, ਜਿਹਨੇ ਆਪਾਂ ਨੂੰ ਰੋਜੀ ਰੋਟੀ ਦਿੱਤੀ ਹੈ, ਜਿਹਨੇ ਕਣਕ ਦਾਲ ਚੌਲਾਂ ਸਭ ਕੁਝ ਬਣਾਇਆ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਜਿਹੜਾ ਫਿਰ ਸੰਸਾਰ ਵਿੱਚੋਂ ਜੀਵ ਨੂੰ ਲੈ ਵੀ ਜਾਂਦਾ। ਆਹ ਜਿਹੜੇ ਨਕਲੀ ਗੁਰੂ ਬਣੇ ਬੈਠੇ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਰੱਬ ਕਹਾਉਣ ਵਾਲੇ, ਇਹ ਕੋਈ ਪੈਦਾ ਕਰ ਸਕਦੇ ਕਿਸੇ ਨੂੰ? ਇਹ ਕਿਸੇ ਨੂੰ ਰੋਟੀ ਦੇ ਸਕਦੇ? ਇਹ ਕਣਕ ਚੌਲ ਦਾਲ ਇਹਨਾਂ ਨੇ ਬਣਾਏ ਨੇ? ਇਹ ਸਮੁੰਦਰ ਪਹਾੜ ਜਿਹੜੇ ਤਾਰੇ ਚੰਦਰਮਾ ਸਾਰਾ ਇਹ ਪੰਜੇ ਤੱਤ ਕੀ ਇਹਨਾਂ ਨੇ ਬਣਾਏ ਨੇ? ਇਹ ਤੇ ਬਣੇ ਬਣਾਏ ਦੇ ਉੱਤੇ ਬਹਿ ਗਏ ਮੈਂ ਰੱਬ, ਤੇ ਉਹੋ ਜਿਹੇ ਮੰਨਣ ਵਾਲੇ ਵਿਚਾਰੇ ਉਹ ਵੀ ਇਹਨਾਂ ਦੇ ਮਗਰੀ ਲੱਗ ਗਏ, ਅਖੇ ਇਹ ਰੱਬ ਇਹ ਕਿੱਧਰੋਂ ਆ ਗਏ, ਇਹਨੇ ਚੜ੍ਹਾਈ ਨਹੀਂ ਕਰਨੀ। ਇਸ ਕਰਕੇ ਸਾਰਿਆਂ ਨੇ ਜਾਣਾ, ਪਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿ ਸਮਾਏ। ਇਹ ਤਾਂ ਗੁਰੂ ਵੀ ਨਰਕਾਂ ਨੂੰ ਜਾਣਗੇ, ਚੇਲੇ ਵੀ ਨਰਕਾਂ ਨੂੰ ਜਾਣਗੇ ਇਹਨਾਂ ਦੇ। ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ। ਮਹਾਰਾਜ ਕਹਿੰਦੇ ਮੈਂ ਜਾਣ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਜਪਿਆ, ਪਰਮਾਤਮਾ ਨੂੰ ਜਪਿਆ। ਮਹੱਲਾ ਚੌਥਾ ਆਪੇ ਧਰਤੀ ਸਾਜੀਆਂ ਨੂੰ ਆਪੇ ਆਕਾਸ ਵਿੱਚ ਆਪੇ ਜੰਤੋ ਪਾਇਨ ਮੁਖ ਆਪੇ ਦੇ ਗਿਰਾਸ। ਕਹਿੰਦੇ ਦੇਖੋ ਵਾਹਿਗੁਰੂ ਆਪ ਹੀ ਪ੍ਰਤੱਖ ਧਰਤੀ ਗਲੀਚਾ ਰੂਪ ਸਾਜੀ ਹੈ ਸਾਰਿਆਂ ਵਾਸਤੇ, ਆਪ ਹੀ ਆਕਾਸ਼ ਨੂੰ ਚੰਦੂਆ ਰੂਪ ਸਾਜਿਆ, ਇਸ ਵਿੱਚ ਆਪ ਹੀ ਜੀਵਾਂ ਨੂੰ ਉਤਪੰਨ ਕੀਤਾ, ਆਪ ਹੀ ਸਾਰਿਆਂ ਜੀਵਾਂ ਦੇ ਮੂੰਹ ਵਿੱਚ ਗਰਾਸ ਹੁੰਦਾ ਭੋਜਨ ਦਿੰਦਾ, ਆਪ ਹੀ ਪ੍ਰਮਾਤਮਾ ਨੇ ਬੁੱਧੀ ਰੂਪ ਧਰਤੀ ਸਾਜੀ ਹੈ, ਆਪ ਹੀ ਆਕਾਸ਼ ਹਿਰਦਾ ਸਾਜਿਆ, ਆਪ ਹੀ ਹਿਰਦੇ ਵਿੱਚ ਜੰਤ ਸ਼ੁਭ ਗੁਣਾਂ ਨੂੰ ਪੈਦਾ ਕੀਤਾ, ਆਪ ਹੀ ਮੂੰਹ ਵਿੱਚ ਨਾਮ ਰੂਪੀ ਭੋਜਨ ਦਿੰਦਾ ਭਗਤਾਂ ਦੇ। ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ, ਸਾਰਿਆਂ ਵਿੱਚ ਆਪੇ ਆਪ ਵਰਤ ਰਿਹਾ, ਉਹ ਆਪ ਹੀ ਸ਼ੁਭ ਗੁਣਾਂ ਦਾ ਤਾਸ ਖਜ਼ਾਨਾ ਹੈ ਵਾਹਿਗੁਰੂ। ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਕੱਟੇ ਤਾਸ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਪੁਰਸ਼ਾ ਤੂੰ ਨਾਮ ਨੂੰ ਧਿਆਉਣਾ ਕਰ, ਤਾਸ ਹੁੰਦਾ ਤਿਸ ਨਾਮ ਕਰਕੇ ਤੇਰੇ ਸਾਰੇ ਪਾਪ ਕੱਟੇ ਜਾਣਗੇ, ਜੋ ਨਾਮ ਜਪਦਾ ਤਿਸ ਪੁਰਸ਼ ਦੇ ਸਾਰੇ ਪਾਪ ਸੁੱਤੇ ਸਿੱਧੀ ਕੱਟੇ ਜਾਂਦੇ ਨੇ। ਪੌੜੀ तू सच्चा साहिब सच है सच सच्चे पावै। हे साहिब तू पिछे भी सच्चा सी हुण भी सच्चा है। हे सच्चे वाहिगुरु सच नाम जपण वाले मनुख आप नूं चंगे लगदे ने। वाहिगुरु नूं किहड़े पाउंदे ने चंगे लगदे ने? जिहड़े 24 घंटे नाम ही जपी जांदे ने ओह वाहिगुरु नूं फिर भा जांदा। इको ही तरीका है वाहिगुरु नूं चंगे लगण दा कि बह के नाम जपी जाओ, कीर्तन सुनी जाओ, कीर्तन करी जाओ, कथा सुनी जाओ, कथा करी जाओ, उत्थे दयाल हो जांदे कि आ मेरा प्यारा, यह मेरे गुण गाउंदा, यह मेरा नाम जपदा। सतगुरु फिर अकाल पुरख आपे उत्थे दयाल हो जांदे ने। जो तुद सच सलाह दे तिन जम कंकर नेड़ ना आवै। सतगुरु कहिंदे जिहड़े फिर तैनू भावना नाल सलाउंदे ने ना, यह सच्चे वाहिगुरु यह सच दे रूप सलाउंदे ने, उहनां दे फिर नेड़े जमदूत कदे भी नहीं आउंदा। जमदूत अपने आप ही उत्थों दौड़ जांदे ने। तिनके मुखदारे उजले जिन हर हिरदै सच्चा पावै। उहनां दे मूंह दरगाह विच बेदाग ते उजले हुंदे ने जिन्हां दे हिरदे च सच्चा वाहिगुरु चंगा लगदा है, जिन्हां नूं वाहिगुरु कहना बहुत ही चंगा लगदा। वाहिगुरु कह के खुश हो जांदे ने, वाहिगुरु कह के उहनां दे मन दे अंदर ठंड पै जांदी है, क्योंकि उहनां नूं पता कि मैं वाहिगुरु कहा ते इही सब तों वड्डा काम है। होर दुनियावी काम करके उहनां नूं इन्नी खुशी नहीं हुंदी जिन्नी वाहिगुरु कह के, वाहिगुरु मूल मंत्र कह के, एक ओंकार कह के, अपने प्यारे नूं याद करके जिन्नी उहनां नूं खुशी हुंदी है। कहिंदे कूड़ियार पिचाहां सट्टियां नूं कूड़ हिरदै कपट महा दुख पावै। जिहड़े झूठे पुरश पिछे भाव नरकां सुट्टे जांदे ने, कूड़ियार पिछाहां सट्टियां दा मतलब पिछाह हुंदा नरकां च। जिन्हां दे हिरदे च झूठ ते कपट है उह अत्यंत ही दुख पाउंदे ने, बड़े दुखी हो मरदे ने। मोहकाले कूड़ियारियां कूड़ियार कूड़ो होए जावै। कहिंदे झूठियां बंदियां ने मूंह काले कीते जांदे, क्योंकि झूठे पुरश दरगाह दे च झूठे साबित हो जांदे ने। जदों परलोक विच जा के झूठे साबित हो जांदे ने तां फिर उहनां दे मूंह काले कर दित्ते जांदे ने। सलोक महला चौथा। सतगुर धरती धर्म है तिस विच जेहा को बीजे तेहा फल पाए। हुण महाराज चौथे पातशाह फरमाउंदे ने सतवें सलोक दे विच कि सतगुर महाराज सच्चे पातशाह ऐसे हन साडे सतगुरु कि सतगुर देवां दा धरती वांगू धर्म सुभाअ है। धरती दा सुभाअ बड़ा वधिया, पट्टी जाओ लिपी जाओ, जे विच बीज बीज दो तां आपणे अंब खाओ, अमरूद खाओ, केले खाओ, चौल खाओ, सब्जियां खाओ। धरती माता, माता धरत महत, सतगुरु दा सुभाअ भी ऐसा ही है। माता धरत महत वांगू जिवें धरती भी जिहो जिहा कोई बीज बीजदा ਉਹ ਜਿਹਾ ਫਲ ਖਾਂਦਾ, ਐਵੇਂ ਗੁਰੂ ਰੂਪ ਧਰਤੀ ਜਿਹੋ ਜਿਹਾ ਕੋਈ ਸ਼ਰਧਾ ਰੂਪੀ ਬੀਜ ਨੂੰ ਬੀਜਦਾ ਨਾ ਉਹੋ ਜਿਹਾ ਫਲ ਖਾਂਦਾ। ਕਹਿੰਦੇ ਫਿਰ ਅਸੀਂ ਕੀ ਬੀਜੀਏ? ਗੁਰਸਿੱਖਾਂ ਨੂੰ ਕੀ ਹੁਕਮ ਹੈ ਮਹਾਰਾਜ ਜੀ ਕਿ ਸਤਿਗੁਰੂ ਦੇ ਵਿੱਚ ਅਸੀਂ ਕਿਹੜਾ ਬੀਜ ਬੀਜੀਏ? ਸਤਿਗੁਰੂ ਵੀ ਧਰਤੀ ਹੈ, ਧਰਮ ਦੀ। ਸੰਸਾਰੀ ਧਰਤੀ ਵਿੱਚ ਜੋ ਬੀਜੀਏ ਉਹ ਤਾਂ ਆਪਾਂ ਪੇਟ ਵਾਸਤੇ ਕਰਦੇ ਹਾਂ ਨਾ, ਫਿਰ ਹੁਣ ਪਰਲੋਕ ਵਾਸਤੇ, ਇਸ ਲੋਕ ਵਾਸਤੇ ਜਿਹੜੇ ਚੰਗੇ ਚੰਗੇ ਕੰਮ ਨੇ ਉਹ ਕਿਹੜੇ ਕਰੀਏ? ਇਸ ਧਰਤੀ ਵਿੱਚ ਕੀ ਬੀਜੀਏ? ਇੱਕ ਬੁੱਧੀ ਰੂਪ ਧਰਤੀ ਕਹੀ ਹੈ, ਇੱਕ ਸਤਿਗੁਰੂ ਰੂਪ ਧਰਤੀ ਕਹੀ ਹੈ, ਇੱਕ ਪ੍ਰਤੱਖ ਧਰਤੀ ਕਹੀ ਹੈ। ਹੁਣ ਸਤਿਗੁਰੂ ਕੀ ਕਹਿੰਦੇ ਗੁਰਸਿੱਖਾਂ ਨੂੰ? ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਭਾਈ ਗੁਰਸਿੱਖਾਂ ਨੇ ਕੀ ਬੀਜਿਆ? ਕਹਿੰਦੇ ਉਹ ਫਿਰ ਕੀ ਕਰਦੇ ਗੁਰਸਿੱਖ? ਜਿਨ੍ਹਾਂ ਗੁਰਸਿੱਖਾਂ ਨੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਸ਼ਰਧਾ ਰੂਪੀ ਬੀਜ ਨੂੰ ਬੀਜਿਆ ਨਾ, ਉਹਨਾਂ ਨੇ ਹਰੀ ਦੀ ਪ੍ਰਾਪਤੀ ਰੂਪ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ। ਤੋ ਜਿਨ੍ਹਾਂ ਨੇ ਨਿੰਦਿਆ ਦਾ ਬੀਜ ਬੀਜਿਆ ਸੀ ਕਹਿੰਦੇ ਉਹ ਹਜੇ ਪ੍ਰਾਪਤ ਕਰ ਲਿਆ। ਜੋ ਨਿੰਦਿਆ ਕਰਦੇ ਉਹ ਦੁੱਖ ਦਾ ਫਲ ਮਿਲਦਾ ਉਹਨਾਂ ਨੂੰ, ਜੇ ਸ਼ਰਧਾ ਕਰੇ ਤਾਂ ਸੁੱਖ ਦਾ ਫਲ ਮਿਲਦਾ। ਜਿਨ੍ਹਾਂ ਨੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਸ਼ਰਧਾ ਰੂਪੀ ਬੀਜ ਬੀਜਿਆ ਉਹਨਾਂ ਨੇ ਕਹਿੰਦੇ ਫਿਰ ਹਰੀ ਦੀ ਪ੍ਰਾਪਤੀ ਰੂਪ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ। ਉਹਨਾਂ ਹਲਤ ਪਲਤ ਮੁੱਖ ਉਜਲੇ ਉਹ ਹਰ ਦਰਗਹਿ ਸੱਚੀ ਪਹਿਨਾਏ। ਉਹਨਾਂ ਦੇ ਲੋਕ ਪਰਲੋਕ ਵਿੱਚ ਮੂੰਹ ਚੰਗੇ ਉਜਲੇ ਹੋ ਜਾਂਦੇ ਨੇ, ਉਹਨਾਂ ਨੂੰ ਦਰਗਾਹ ਵਿੱਚ ਹਰੀ ਅਕਾਲ ਪੁਰਖ ਸੱਚੀ ਜਸ ਰੂਪੀ ਪੋਸ਼ਾਕ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਭਗਤੀ ਦਾ ਸਿਰੋਪਾ ਮਿਲਦਾ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਪ੍ਰੇਮ ਪਟੋਲਾ ਤਹਿਸੈ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਚਾਰ ਨਾ ਜਾਣਾ ਤੇਰੀ। 303 ਅੰਗ ਤੇ ਮਹਾਰਾਜ ਫਰਮਾਉਂਦੇ ਨੇ ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ, ਉਹ ਜਿਹਾ ਬੀਜੇ ਤਿਹਾ ਫਲ ਖਾਏ। ਹੁਣ ਇੱਕਨਾਂ ਦੇ ਅੰਦਰ ਹਰ ਸਮੇਂ ਖੋਟ ਹੀ ਰਹਿੰਦੀ ਆ, ਉਹ ਬਾਹਰੋਂ ਵੀ ਹਰ ਸਮੇਂ ਖੋਟ ਕਮਾਉਂਦੇ ਨੇ, ਅੰਦਰੋਂ ਵੀ ਖੋਟਾ ਹੀ ਸੋਚਦੇ ਨੇ। ਉਹ ਜਿਹਾ ਖੋਟਾ ਬੀਜ ਬੀਜਦੇ ਨੇ ਉਹੋ ਜਿਹਾ ਫਲ ਫਿਰ ਖਾਈ ਜਾਂਦੇ ਨੇ, ਕਦੇ ਫਿਰ ਕੁਛ ਕਦੇ ਕੁਛ। ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ, ਕਦੇ ਨਿਆਣੇ ਬਿਮਾਰ, ਕਦੇ ਐਕਸੀਡੈਂਟ ਹੋ ਗਿਆ, ਕਦੇ ਹੋਰ ਚੀਜ਼ਾਂ ਹੋ ਗਈਆਂ, ਕਦੇ ਹੋਰ ਹੋ ਗਈਆਂ। 24 ਘੰਟੇ ਫਿਰ ਦੁਖੀ ਹੋ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਜਿਹਾ ਜਿਹਾ ਬੀਜ ਬੀਜਿਆ ਸੀ ਉਹਨੂੰ ਉਹੋ ਜਿਹਾ ਫਲ ਮਿਲ ਗਿਆ, ਜਿਹਨੇ ਚੰਗਾ ਬੀਜ ਬੀਜਿਆ ਸੀ ਉਹਨੂੰ ਚੰਗਾ ਫਲ ਮਿਲ ਗਿਆ। ਸਤਿਗੁਰੂ ਕਹਿੰਦੇ ਚੰਗਾ ਹੀ ਬੀਜ ਬੀਜੋ ਫਿਰ ਚੰਗਾ ਫਲ ਖਾਣਾ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸੋ ਆਪ ਗੀਰ ਸਭ ਉਗੜ ਆਏ। ਕਹਿੰਦੇ ਜਾਂ ਸਰਾਫ ਰੂਪ ਸਤਿਗੁਰੂ ਸੱਚੇ ਪਾਤਸ਼ਾਹ, ਸਰਾਫ ਕਿਹਨੂੰ ਕਹਿੰਦੇ? ਜੌਹਰੀ ਨੂੰ, ਜਿਹੜਾ ਹੀਰਿਆਂ ਦੀ ਪਰਖ ਕਰਨ ਵਾਲਾ ਜੌਹਰੀ ਹੁੰਦਾ, ਜਾਂ ਜਿਹੜਾ ਫਿਰ ਜੌਹਰੀ ਹੁੰਦਾ ਜਿਹੜਾ ਗਹਿਣੇ ਘੜਨ ਵਾਲਾ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ, ਜਾਂ ਸਰਾਫ ਰੂਪ ਸਤਿਗੁਰੂ ਪੁਰਖ ਦੀ ਦ੍ਰਿਸ਼ਟੀ ਕਰਕੇ ਵੇਖਿਆ ਤਾਂ ਖੋਟਿਆਂ ਪੁਰਸ਼ਾਂ ਨੇ ਜੋ ਜੋ ਸਵਾਬਗੀਰ ਸੀ ਨਾ ਪ੍ਰਯੋਜਨ ਫੜੇ ਹੋਏ ਸਨ, ਖੀਰ ਜਾਂ ਪ੍ਰਸ਼ਾਦ ਆਦਿਕ ਵਸਤੂਆਂ ਦੇ ਖਾਣ ਤੇ ਉਹ ਸਭ ਪ੍ਰਗਟ ਹੋ ਆਏ। ਖਾਣ ਪੀਣ ਦਾ ਇੱਕ ਢਕਾਉਂਜ ਜਿਹਾ ਬਣਾਇਆ ਹੋਇਆ ਸੀ। ਕਹਿਣ ਤੋਂ ਭਾਵ ਕਿ ਗੁਰੂ ਜੀ ਨੇ ਸਮਝ ਲਿਆ ਕਿ ਇਹ ਪੁਰਸ਼ ਤਾਂ ਕੇਵਲ ਲੰਗਰ ਛਕਣ ਵਾਸਤੇ ਬੈਠੇ ਨੇ, ਉਹਨਾਂ ਦੇ ਸਵਾਬਗੀਰ ਸਵਾਂਗ ਜਾਣੇ ਭੇਖ ਹੀ ਪ੍ਰਗਟ ਹੋ ਗਏ ਉੱਥੇ। ਇਹ ਤਪਾ ਜਿਹੜਾ ਸੀ ਆਪਦੇ ਬੱਚੇ ਨੂੰ ਉੱਥੇ ਅੰਦਰ ਭੇਜਿਆ, ਅੱਗੇ ਸਾਖੀ ਆਵੇਗੀ। ਓਏ ਜੇਹਾ ਚਿਤਵਹਿ ਨਿਤ ਤੇਹਾ ਪਾਇਨ, ਓਏ ਤੇਹੋ ਜਿਹੇ ਦੈਵ ਜਾਏ। ਉਹ ਜੈਸਾ ਹਰ ਸਮੇਂ ਚਿਤਵਦੇ ਸੀ ਮਨ ਦੇ ਅੰਦਰ ਖੋਟ, ਤੈਸਾ ਹੀ ਨਿਤ ਫਲ ਪਾਉਂਦੇ ਨੇ ਕਹਿੰਦੇ ਨੇ। ਉਹ ਤੇਹੋ ਜਿਹੀ ਦੈ ਹੁੰਦਾ ਪ੍ਰੇਰਕ, ਪਰਮਾਤਮਾ ਦੱਦਾ ਤੇ ਯਈਏ ਸਿਹਾਰੀ ਦੈ, ਦੈ ਹੁੰਦਾ ਪ੍ਰੇਰਕ। ਪ੍ਰੇਰਕ ਪਰਮੇਸ਼ਰ ਨੇ ਵਜਾਏ ਭਾਵ ਪ੍ਰਗਟ ਕੀਤੇ, ਦੁਨੀਆਂ ਦੇ ਅੰਦਰ ਵਣਜਾਏ ਹੁੰਦੇ ਖਰਾਬ ਹੀ ਕੀਤੇ। ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੈ ਚਲਤ ਸਬਾਏ। ਮਹਾਰਾਜ ਕਥਨ ਕਰਦੇ ਦੋਹਾਂ ਸਿਰਿਆਂ ਭਾਵ ਲੋਕ ਅਤੇ ਪਰਲੋਕ ਦੇ ਵਿੱਚ, ਗੁਰਮੁਖ ਅਤੇ ਮਨਮੁਖ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ? ਖਸਮ ਪਰਮਾਤਮਾ ਆਪ ਹੀ ਵਰਤਦਾ, ਵਰਤਦਾ ਦੋਨਾਂ ਵਿੱਚ ਆਪ ਹੀ ਹੈ। ਸਬਾਏ ਹੁੰਦਾ ਸਾਰਿਆਂ ਕੌਤਕਾਂ ਨਿਤਾਂ ਪ੍ਰਤੀ ਵਾਹਿਗੁਰੂ ਆਪ ਹੀ ਕਰਦਾ। ਇਸ ਪ੍ਰਕਾਰ ਆਪ ਹੀ ਸਾਰੇ ਕੌਤਕਾਂ ਨੂੰ ਕਰਨ ਵਾਲਾ ਤੇ ਆਪ ਹੀ ਵਾਹਿਗੁਰੂ ਦੇਖਣ ਵਾਲਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ ਪਾਵਨ ਆਪਣੇ ਤੇ। ਸੋ ਅੱਗੇ ਫਿਰ ਸ਼ਰਵਣ ਕਰਾਂਗੇ, ਮਹਾਰਾਜ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ।